दंडवत बंदन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से माखो नाम दे एक दैन दा प्रसंग इथों तक पहुंचा है कि उसने सतगुरां दे चरणां दे विच बेनती कीती है कि सच्चे पातशाह इत्थे मेरा रहना बहुत औखा हो गया परिवार दे समेत क्योंकि उच्ची धुन दे नाल नाले सिख गुरबाणी पढ़दे ने ते नाले कीर्तन हुंदा ते जिथे गुरबाणी पढ़ी जा रही होवे ते कीर्तन हो रहा होवे उत्थे मेरा रहना बहुत औखा है। परसों इथों तक कथा पहुंची सी अज इथों अगे मैं प्रारंभ करदा। शब्द पढ़त जह लग सिख फिरे तिस दिश मैं डर कर नहीं बरे। दैंत कहिंदा है कि शब्द पढ़दे होए जिथों तक सिख फिरदे ने उस पासे मैं ते मेरे नाल दे साथी नहीं जा सकदे असीं उस जू दे विच वाड़ी नहीं सकदे। अपर थान कित नगर बसावो हमरो बासा यहां बचावो। ओ माखो दैंत कहिंदा कि तुसी अपना जरा नगर है ना किसे होर जगह ते जाके वसाओ साडा जरा बासा है ना साडा जरा निवास है ओ इत्थे ही रहन दियो। बरख सात सह बीते मोही बहु गुजरान पली बिद होही। दैंत कहिंदा कि मैं अज दा नहीं 700 सालां तो मैं इत्थे ही रह रहा हां इस समय दे दौरान मेरा जरा गुजारा है बहुत चंगे तरीके दे नाल चलिया। गिर कहलूर दून एह सारी बिचरों सब थल करो आहारी। कहलूर बिलासपुर दी रियासत नूं आख्या जांदा कहिंदा है कि जो पहाड़ है इन्हां दी दून दे विच मैं हमेशा विचरदा हां और इत्थों ही मैं अपने आहार दी पूर्ति करदा। पई चिंत जब के तुम आए छुदत रहन लागे दुख पाए। पर कहिंदा कि जदों दे तुसीं इत्थे आ गए हो उदों दी बहुत ज्यादा चिंता बन गई है क्योंकि हुण खाण दे वास्ते कुछ मिलदा ही नहीं क्योंकि डर दे मारे गुरबाणी तो ते कीर्तन तो असी बाहर ही नहीं निकलदे। इस कारण ते आयो तीर तुम नहीं त्रसे तरो तर तीर। दैंत सतगुरु तेग बहादुर नूं कहिंदा यही कारण दसण दे वास्ते मैं तुहाडे कोल आया हां तुम नहीं त्रसे तरो तर तीर पर तुसी मेरे डराया भी नहीं डरे तीरी नूं धारण करके रखे। ਦੇਖ ਬਾਣ ਮਾਰਤ ਮਨ ਜਾਣੇ ਕਰਾਂ ਮਾਤ ਜੁਤ ਗੁਰੂ ਮਹਾਨੇ। ਤੇ ਕਹਿੰਦਾ ਹੈ ਹੁਣ ਮੈਂ ਦੇਖਿਆ ਹੈ ਕਿ ਤੁਸੀਂ ਤੀਰ ਦਾ ਪ੍ਰਹਾਰ ਕਰਕੇ ਮੈਨੂੰ ਮਾਰਨਾ ਚਾਹੁੰਦੇ ਹੋ। ਇਸ ਗੱਲ ਨੂੰ ਦੇਖ ਕੇ ਮੈਂ ਸਮਝ ਲਿਆ ਹੈ ਕਿ ਤੁਸੀਂ ਮਹਾਨ ਗੁਰੂ ਹੋ ਔਰ ਕਰਾਮਾਤੀ। ਜੇ ਮਹੋਤ ਨਾ ਦਤੋ ਮਾਰ ਕਰਤ ਨਗਰ ਕੇ ਨਰਨ ਉਜਾਰ। ਭਾਵ ਕੇ ਜਿਸ ਤਰ੍ਹਾਂ ਦੇ ਨਾ ਹੁੰਦੇ ਤਾਂ ਮੈਂ ਮਾਰ ਦਿੰਦਾ ਤੁਹਾਨੂੰ। ਇਸ ਨਗਰ ਦੇ ਵਿੱਚ ਜਿੰਨੇ ਰਹਿਣ ਵਾਲੇ ਨੇ ਉਹਨਾਂ ਨੂੰ ਵੀ ਮਾਰ ਦੇਣਾ ਸੀ ਤੇ ਨਗਰ ਨੂੰ ਉਜਾੜ ਬਣਾ ਦੇਣਾ ਸੀ। ਅਤ ਸਮਰਥ ਜੁਤ ਜਬੈ ਪਛਾਣੇ ਤਜ ਗਿਣਤੀ ਸਭ ਬਿਨਤੀ ਠਾਣੇ। ਮਾਖੋ ਦੈਂਤ ਕਹਿੰਦਾ ਕਿ ਜਦੋਂ ਬਹੁਤੀ ਹੀ ਜ਼ਿਆਦਾ ਸਮਰੱਥਾ ਵਾਲੇ ਮੈਂ ਤੁਹਾਨੂੰ ਪਛਾਣਿਆ ਹੈ ਉਸੇ ਵੇਲੇ ਸਾਰੀਆਂ ਗਿਣਤੀਆਂ ਨੂੰ ਛੱਡ ਕੇ ਮੈਂ ਬੇਨਤੀ ਕੀਤੀ। ਅਸ ਕਰ ਖਰੋ ਕੰਪ ਤਨ ਕਰਤਾ ਸੈਲ ਜੋ ਸੁਰਮੇ ਕੀ ਸਮ ਸਰਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਖੋ ਦੈਂਤ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਹੱਥ ਜੋੜ ਕੇ ਅੱਗੇ ਖਲੋਤਾ ਰਿਹਾ। ਉਹਦਾ ਸਰੀਰ ਡਰ ਦੇ ਨਾਲ ਕੰਬ ਰਿਹਾ ਸੀ। ਸੈਲ ਸੁਰਮੇ ਕੀ ਸਮਸਰਤਾ, ਇਸ ਤੋਂ ਇਲਾਵਾ ਉਹਦਾ ਸਰੀਰ ਇਸ ਤਰ੍ਹਾਂ ਦਾ ਵੱਡਾ ਤੇ ਵਿਸ਼ਾਲ ਸੀ ਜਿਵੇਂ ਕੋਈ ਸੁਰਮੇ ਦਾ ਪਹਾੜ ਹੋਵੇ ਕਾਲਾ ਸ਼ਾ। ਮਾਣੋ ਸ਼ਾਮ ਕਣ ਦਾਂਤ ਨਿਕਾਰੇ ਅਹਿ ਬਲਾ ਕਾ ਬਿਸਦ ਨਿਹਾਰੇ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਾਲਿਆਂ ਬੱਦਲਾਂ ਦੇ ਵਿੱਚੋਂ ਦੰਦ ਨਿਕਲੇ ਹੋਣ ਤੇ ਜਿਹੜੇ ਦੰਦ ਨੇ ਇੰਨੇ ਜ਼ਿਆਦਾ ਚਿੱਟੇ ਸਨ ਜਿਵੇਂ ਭਾਵ ਕੇ ਦੋ ਬਗਲੇ ਹੋਣ। ਸੁਣ ਕਰ ਸਤਿਗੁਰ ਤੇਗ ਬਹਾਦਰ ਕਰੂਰ ਬਾਕ ਤੇ ਕਰਤ ਅਨਾਦਰ। ਸੁਣ ਕੇ ਉਹਦੀਆਂ ਗੱਲਾਂ ਨੂੰ ਸਤਿਗੁਰੂ ਤੇਗ ਬਹਾਦਰ ਨੇ ਕਠੋਰ ਬਚਨ ਕਹਿ ਕੇ ਉਹਦਾ ਅਨਾਦਰ ਕੀਤਾ। ਚਲਿਓ ਜਾਹੁ ਅਬ ਰਹੋ ਨਹੀਂ ਹਾਂ ਅਪਰ ਥਾਨ ਬਸ ਬੇਕਰ ਪ੍ਰੀਹਾ। ਸਤਿਗੁਰੂ ਜੀ ਕਹਿੰਦੇ ਨੇ ਇੱਥੋਂ ਚਲਿਆ ਜਾ, ਇੱਥੇ ਤੂੰ ਹੁਣ ਜ਼ਿਆਦਾ ਦੇਰ ਰਹਿ ਨਹੀਂ ਸਕਦਾ, ਕਿਸੇ ਹੋਰ ਜਗ੍ਹਾ ਦੇ ਉੱਤੇ ਜਾਣ ਦੀ ਇੱਛਾ ਨੂੰ ਧਾਰਨ ਕਰ। ਇਸ ਥਲ ਗੁਰ ਕੁਲ ਅਚਲ ਬਸੇਗੀ ਬਿਗਣ ਅਨੇਕਣ ਤੁਰਤ ਨਸੇਗੀ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਹ ਗੁਰੂ ਦੀ ਨਗਰੀ ਹੈ, ਇਹ ਸਦੀਵੀ ਤੌਰ ਦੇ ਉੱਤੇ ਅਚਲ ਵਸੇਗੀ, ਕੋਈ ਵੀ ਵਿਘਨ ਇੱਥੇ ਪੈਦਾ ਜੇ ਹੋਵੇਗਾ ਤੇ ਉਹ ਛੇਤੀ ਹੀ ਮੁੱਕੇਗਾ। ਹੋਏ ਹੈ ਰਾਜ ਪ੍ਰਤਾਪ ਹਮਾਰਾ ਆਵੇ ਸੰਗਤ ਵਾਰ ਨਾ ਪਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਰਾਜ ਦਾ ਜਿਹੜਾ ਪ੍ਰਤਾਪ ਹੈ ਉਹ ਬਹੁਤ ਹੀ ਜ਼ਿਆਦਾ ਵਧੇਗਾ, ਇੰਨੀਆਂ ਸੰਗਤਾਂ ਆਉਣਗੀਆਂ ਜਿਨ੍ਹਾਂ ਦਾ ਕੋਈ ਪਾਰਾ ਵਾਰ ਹੀ ਨਹੀਂ ਹੋਵੇਗਾ। ਤੁਮ ਸਮ ਕੀ ਕਿਮ ਹੋਏ ਰਿਹਾਇਸ਼ ਅਬ ਚਲ ਜਾਹੋ ਮਾਨ ਮਮ ਆਸ। ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਸਾਡੀਆਂ ਸੰਗਤਾਂ ਨੇ ਆਉਣਾ ਹੈ ਉਥੇ ਤੇਰੀ ਰਿਹਾਇਸ਼ ਕਿਵੇਂ ਹੋ ਸਕਦੀ ਹੈ, ਹੁਣੇ ਹੀ ਚਲਿਆ ਜਾ ਮੇਰੇ ਹੁਕਮ ਨੂੰ ਮੰਨ। ਅਪਰ ਮਲੇ ਛਣ ਕੇ ਗਣ ਦੇਸ਼ ਤਹ ਬਸ ਕਰ ਗੁਜ਼ਰਾਣ ਵਿਸ਼ੇਸ਼। ਸਤਿਗੁਰੂ ਤੇਗ ਬਹਾਦਰ ਜੀ ਮਾਖੋ ਦੈਂਤ ਨੂੰ ਕਹਿੰਦੇ ਨੇ ਕਿ ਹੋਰ ਬਹੁਤ ਸਾਰੇ ਮਲੇਸ਼ਾਂ ਦੇ ਦੇਸ਼ ਨੇ, ਉਹਨਾਂ ਦੇ ਵਿੱਚ ਵਸ ਕੇ ਉਥੇ ਜਾ ਕੇ ਆਪਣੇ ਗੁਜ਼ਾਰੇ ਨੂੰ ਚਲਾ। ਇਹਾਂ ਜੰਗ ਬੜ ਪਰ ਪਵਾੜੇ ਦਲ ਜੂਟੈ ਕਰ ਅਧਿਕ ਅਖਾੜੇ। ਹੁਣ ਸਤਿਗੁਰੂ ਤੇਗ ਬਹਾਦਰ ਜੀ ਭਵਿੱਖਤ ਵਾਕ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬਹੁਤ ਵੱਡੇ ਵੱਡੇ ਜੰਗ ਹੋਣੇ ਨੇ, ਬੜੇ ਪਵਾੜੇ ਖੜੇ ਹੋਣੇ ਨੇ, ਦਲ ਬਹੁਤ ਸਾਰੇ ਜੂਝਣੇ ਨੇ, ਬੜਾ ਵੱਡਾ ਅਖਾੜਾ ਰਚਿਆ ਜਾਵੇਗਾ। ਤੁਜ ਕੋ ਬਣੇ ਗਵਣ ਇਸ ਕਾਲਾ ਨਤ ਸੰਕਟ ਕੋ ਲਹਿ ਬਿਸਾਲਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੈਨੂੰ ਹੁਣੇ ਹੀ ਚਾਹੀਦਾ ਕਿ ਇਸ ਨਗਰੀ ਨੂੰ ਛੱਡ ਕੇ ਦੂਰ ਚਲਿਆ ਜਾ, ਨਹੀਂ ਤੇ ਤੈਨੂੰ ਬਹੁਤ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪਏਗਾ। ਸੁਣ ਮਾਖੋ ਤਵ ਜੋਰਤ ਹਾਥ, ਕਰੁਣਾ ਕਰੋ ਕੁਛ ਗੁਰ ਨਾਥ। ਜਦੋਂ ਸਤਿਗੁਰੂ ਤੇਗ ਬਹਾਦਰ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਹੱਥ ਜੋੜ ਕੇ ਅੱਗੋਂ ਫਿਰ ਮਾਖੋ ਕਹਿੰਦਾ, ਸੱਚੇ ਪਾਤਸ਼ਾਹ ਕਿਰਪਾ ਕਰਕੇ ਥੋੜੀ ਜੀ ਕਰਣਾ ਕਰੋ, ਦਇਆ ਕਰੋ। ਮੇਰੋ ਨਾਮ ਕਹੈ ਯਾਰ ਸੁਣ, ਬਿਦ ਤੋਂ ਜਗਤ ਚਾਹ ਅਸ ਮਨ। ਮਾਖੋ ਦੈਂਤ ਕਹਿੰਦਾ ਕਿ ਤੁਹਾਡਾ ਹੁਕਮ ਤੇ ਮੈਂ ਟਾਲ ਨਹੀਂ ਸਕਦਾ, ਮੈਨੂੰ ਜਾਣਾ ਤੇ ਇੱਥੋਂ ਪਵੇਗਾ। ਪਰ ਕਹਿੰਦਾ ਹੈ ਕਿ ਮੇਰਾ ਨਾਮ ਕਹੈ ਯਾਰ ਸੁਣ, ਭਾਵ ਕਿ ਲੋਕੀ ਮੇਰਾ ਨਾਮ ਕਹਿਣ ਤੇ ਸੁਣ, ਇਸ ਤਰ੍ਹਾਂ ਦੀ ਕੋਈ ਦੁਨੀਆਂ ਦੇ ਵਿੱਚ ਗੱਲ ਹੋਵੇ, ਇਸ ਤਰ੍ਹਾਂ ਦੀ ਮੇਰੇ ਮਨ ਦੀ ਇੱਛਾ। ਪੁਰ ਮੈਂ ਜਿਮ ਮੇਰੋ ਹੋਏ ਨਾਮ, ਕਰਬੇ ਉਚਿਤ ਤਥਾ ਸੁਖ ਧਾਮ। ਹੇ ਸੁਖਾਂ ਦੇ ਮੂਲ ਸਤਿਗੁਰੂ ਜੀ, ਤੁਹਾਨੂੰ ਐਸਾ ਕਰਨਾ ਚਾਹੀਦਾ ਕਿ ਜਿਸ ਕਰਨ ਦੇ ਨਾਲ ਪੁਰੀ ਦੇ ਵਿੱਚ ਮੇਰਾ ਨਾਮ ਲਿਆ ਜਾਵੇ। ਇਮ ਕਹਿ ਬਿਨਤੀ ਕੀਨ ਮਹਾਨੀ, ਸੁਣ ਕਰ ਸਤਿਗੁਰ ਕਰੁਣਾ ਠਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਜਦੋਂ ਬੇਨਤੀ ਕੀਤੀ ਤੇ ਸੁਣਿਆ ਹੈ ਕਰੁਣਾ ਦੇ ਨਿਦਾਨ ਸਤਿਗੁਰੂ ਤੇਗ ਬਹਾਦਰ ਨੇ ਉਹਦੀ ਬੇਨਤੀ ਨੂੰ। ਜਿਤ ਕਪੂਪ ਜੁਤ ਮਨ ਜਪਹਾਰੀ, ਅਰ ਹਿੰਦੂ ਜੇ ਦੇਸ਼ ਮਜਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨੇ ਵੀ ਰਾਜੇ ਨੇ, ਇਸ ਤੋਂ ਇਲਾਵਾ ਜਿੰਨੇ ਵੀ ਪਹਾੜੀ ਲੋਕ ਨੇ, ਇਸ ਤੋਂ ਇਲਾਵਾ ਜਿਹੜੇ ਇਸ ਇਲਾਕੇ ਦੇ ਵਿੱਚ ਹਿੰਦੂ ਵਸਦੇ, ਹਮਾਰੇ ਸਿੱਖ ਸੇਵਕ ਜੇ ਨਾਹੀ, ਅਪਰ ਪੰਥ ਕੇ ਗਮਨ ਮਾਹੀ। ਕਹਿੰਦੇ ਨੇ ਕਿ ਜਿੰਨੇ ਵੀ ਹਿੰਦੂ, ਜਿੰਨੇ ਵੀ ਪਹਾੜੀ ਇੱਥੇ ਰਹਿੰਦੇ ਨੇ ਰਾਜਿਆਂ ਦੇ ਸਮੇਤ, ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਸਾਡੇ ਸਿੱਖ ਨਹੀਂ ਹਨ ਤੇ ਨਾ ਹੀ ਸਾਡੀ ਸੇਵਕੀ ਨੂੰ ਕਮਾਉਂਦੇ ਨੇ, ਹੋਰ ਪੰਥ ਕੋ ਗਮਨ ਮਾਹੀ, ਭਾਵ ਕੇ ਹੋਰ ਪੰਥ ਭਾਵ ਕੇ ਠਾਕਰ ਪੂਜਾ ਦੇ ਵਿੱਚ ਜਿਹੜੇ ਲੋਕ ਲੱਗੇ ਹੋਏ ਨੇ। ਸੋ ਸਭ ਤੋਹੇ ਨਾਮ ਪਰ ਕਹਿ, ਮਾਖੋ ਵਾਲੇ ਅਨੰਦਪੁਰ ਲਹਿ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਐਸੇ ਜਿਹੜੇ ਲੋਕ ਨੇ, ਜਿਹੜੇ ਸਾਡੇ ਸੇਵਕ ਤੇ ਸਿੱਖ ਨਹੀਂ ਹਨ, ਉਹ ਇਸ ਨਗਰੀ ਨੂੰ ਤੇਰੇ ਨਾਮ ਦੇ ਕਰਕੇ ਹੀ ਆਖਿਆ ਕਰਨਗੇ। ਐਸੇ ਲੋਕ ਆਖਿਆ ਕਰਨਗੇ, ਮਾਖੋਵਾਲ ਇਸ ਨਗਰੀ ਦਾ ਨਾਮ ਤੇਰੇ ਨਾਂ ਦੇ ਉੱਤੇ ਮਾਖੋਵਾਲ ਉਹ ਲਿਆ ਕਰਨਗੇ। ਇਮ ਸੰਗਿਆ ਇਸ ਪੁਰ ਕੀ ਹੋਏ, ਨਰ ਨਾਰੀ ਪਾਖੈ ਸਭ ਕੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਨਗਰੀ ਦੀ ਇਸ ਤਰ੍ਹਾਂ ਦੀ ਸੰਗਿਆ ਹੋ ਜਾਏਗੀ, ਜਿਹੜੇ ਐਸੇ ਇਸਤਰੀਆਂ ਤੇ ਪੁਰਸ਼ ਨੇ ਉਹੀ ਆਖਿਆ ਕਰਨਗੇ ਮਾਖੋਵਾਲ ਅਨੰਦਪੁਰ। ਭਾਵ ਕੇ ਅਨੰਦਪੁਰ ਦਾ ਨਾਮ ਬਾਅਦ ਦੇ ਵਿੱਚ ਲਿਆ ਜਾਏਗਾ, ਆਮ ਤੌਰ ਤੇ ਲੋਕੀ ਮਾਖੋਵਾਲ ਹੀ ਇਸ ਨਗਰੀ ਨੂੰ ਕਿਹਾ ਕਰਨਗੇ। ਬਿਦ ਤੈ ਜਗਤ ਵਿਖੈ ਤੋਵ ਨਾਮ, ਬਸੈ ਨਗਰੀ ਸਥਲ ਅਭੀਰਾਮ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਗਤ ਦੇ ਵਿੱਚ ਇਸ ਤਰ੍ਹਾਂ ਹੋਣ ਦੇ ਨਾਲ ਤੇਰਾ ਨਾਮ ਵੀ ਪ੍ਰਚਲਿਤ ਹੋਵੇਗਾ, ਪਰ ਇਹ ਜਿਹੜਾ ਨਗਰ ਅਸੀਂ ਵਸਾ ਦਿੱਤਾ ਹੈ ਇਹ ਅਭਿਰਾਮ ਤੇ ਸੁੰਦਰ, ਇਸ ਤੋਂ ਵੀ ਜ਼ਿਆਦਾ ਹੋਰ ਅੱਗੇ ਵਸੇ। ਸੁਣ ਤਬਾਕ ਕੋ ਜਿਮ ਗੁਰ ਪਾਖਿਓ, ਹਰਖਤ ਹੋਏ ਮਾਖੋ ਨਹੀਂ ਮਾਖਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਉਸ ਮਾਖੋ ਦੈਂਤ ਨੇ ਖੁਸ਼ ਹੋਇਆ, ਉਸ ਤੋਂ ਬਾਅਦ ਉਹਨੇ ਰਤਾ ਵੀ ਗੁੱਸਾ ਨਹੀਂ ਕੀਤਾ। ਬੋਜਣ ਲੱਗਿਓ ਦੇਸ਼ ਅਬ ਕੌਣ, ਬਸੋ ਜਾਏ ਕਰ ਕਹਿ ਨਿਜ ਪਾਉਣ। ਮਾਖੋ ਦੈਂਤ ਹੱਥ ਜੋੜ ਕੇ ਅਰਜ ਕਰਦਾ ਕਿ ਸੱਚੇ ਪਾਤਸ਼ਾਹ, ਜੇਕਰ ਇੱਥੋਂ ਕਿਤੇ ਹੋਰ ਜਾਣ ਦਾ ਹੁਕਮ ਕਰ ਦਿਓ ਤੇ ਕਿਰਪਾ ਕਰਕੇ ਇਹ ਵੀ ਦੱਸ ਦਿਓ ਕਿ ਮੈਂ ਕਿਹੜੇ ਦੇਸ਼ ਦੇ ਵਿੱਚ, ਕਿਹੜੇ ਇਲਾਕੇ ਦੇ ਵਿੱਚ ਜਾ ਕੇ ਆਪਣਾ ਨਿਵਾਸ ਕਰਾਂ। ਆਪ ਬਤਾਵੋ ਸੋ ਇਸ ਥਾਨ, ਕਰ ਬੰਧਨ ਪਦ ਠਾਣ ਸੋ ਪਿਆਨਾ। ਸੱਚੇ ਪਾਤਸ਼ਾਹ ਤੁਸੀਂ ਦੱਸ ਦਿਓ, ਮੈਂ ਹੁਣੇ ਹੀ ਇੱਥੋਂ ਪ੍ਰਸਥਾਨ ਕਰ ਜਾਵਾਂਗਾ ਤੁਹਾਡੇ ਚਰਨਾਂ ਤੇ ਨਮਸਕਾਰ ਕਰਕੇ। ਤਵ ਸਤ ਗੁਰ ਹਿਤ ਤਾਹਿ ਵਿਚਾਰਾ ਲਖਿਓ ਭਵਿਖਤ ਕੋ ਜੋ ਹੋਏ ਸਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਸਵੇਰੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਦੈਂਤ ਦਾ ਹਿੱਤ ਵਿਚਾਰਿਆ ਤੇ ਆਉਣ ਵਾਲੇ ਸਮੇਂ ਦੇ ਸਤਿਗੁਰਾਂ ਨੇ ਵਿਚਾਰ ਕੀਤੇ। ਕਹਿਓ ਬਾਕ ਮਾਖੋ ਸੰਗ ਫੇਰ ਬਸਿਓ ਚਹਿ ਜੇ ਕਾਲ ਬਡੇਰ। ਸਤਿਗੁਰੂ ਜੀ ਕਹਿੰਦੇ ਨੇ ਮਾਖੋ ਦੈਂਤ, ਜੇਕਰ ਤੂੰ ਬਹੁਤਾ ਚਿਰ ਇੱਕ ਜਗ੍ਹਾ ਦੇ ਉੱਤੇ ਹੀ ਲੰਮਾ ਸਮਾਂ ਵਸਣਾ ਚਾਹੁੰਦਾ ਹੈ ਤਾਂ ਬਿਨ ਚਿੰਤਾ ਚਿਤ ਸਹਿਤ ਕੁਟੰਬ ਬ੍ਰਿਧ ਜੀਵ ਕਾ ਧਾਰ ਅਲੰਬ। ਸਤਿਗੁਰੂ ਜੀ ਕਹਿੰਦੇ ਨੇ ਜੇਕਰ ਇੱਕ ਜਗ੍ਹਾ ਦੇ ਉੱਤੇ ਲੰਮਾ ਸਮਾਂ ਰਹਿਣਾ ਚਾਹੁੰਦਾ ਹੈ, ਬਗੈਰ ਕਿਸੇ ਚਿੰਤਾ ਤੋਂ ਜੇਕਰ ਪਰਿਵਾਰ ਦੇ ਸਮੇਤ ਉੱਥੇ ਰਹਿਣਾ ਚਾਹੁੰਦਾ ਤੇ ਐਸੀ ਇੱਕ ਜਗ੍ਹਾ ਹੈ ਜਿੱਥੇ ਤੇਰੀ ਜੀਵਿਕਾ ਵੀ ਚੱਲੇਗੀ ਤੇ ਲੰਮਾ ਸਮਾਂ ਤੇਰਾ ਉੱਥੇ ਨਿਵਾਸ ਹੋਵੇਗਾ। ਦੇਸ਼ ਭਾਵਣੀ ਤੁਰ ਕਣ ਕੇਰੀ ਬਾਸੈ ਪੂਰੀ ਸਰਹੰਦ ਬਡੇਰੀ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੁਰਕਾਂ ਦਾ 52 ਪਿੰਡਾਂ ਦਾ ਇੱਕ ਇਲਾਕਾ ਹੈ ਜਿਸ ਨੂੰ ਆਖਿਆ ਜਾਂਦਾ ਹੈ ਸਰਹੰਦ। ਤਾਹਾਂ ਜਾਏ ਸੁਖ ਸਾਥ ਬਸੀ ਜੈ ਗਣ ਗ੍ਰਾਮਣ ਮੈਂ ਜੀਵਾ ਕੀ ਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਰਹੰਦ ਦੇ ਅਧਿਕਾਰ ਦੇ ਵਿੱਚ ਬਹੁਤੇ ਸਾਰੇ ਪਿੰਡ ਆਉਂਦੇ ਨੇ, ਉਹਨਾਂ ਪਿੰਡਾਂ ਦੇ ਵਿੱਚੋਂ ਕਿਸੇ ਵੀ ਜਗ੍ਹਾ ਦੇ ਉੱਤੇ ਤੂੰ ਆਪਣਾ ਨਿਵਾਸ ਕਰ ਸਕਦਾ ਹੈ ਤੇ ਸਰਹੰਦ ਦੇ ਵਿੱਚ ਤੇਰੀ ਜੀਵਿਕਾ ਵੀ ਵਧੀਆ ਚੱਲੇਗੀ। ਸੂਕੇ ਹਰੇ ਖੇਤ ਹੈ ਜੇਊ ਸਭ ਕੀ ਲੇ ਉਹ ਪਛ ਕਰ ਤੇਊ। ਹੁਣ ਭਾਵੇਂ ਕਿ ਉਹ ਪਹਿਲਾਂ ਮਾਸ ਖਾਂਦਾ ਸੀ ਪਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸੁੱਕੇ ਤੇ ਹਰੇ ਜਿਹੜੇ ਖੇਤ ਨੇ ਉਥੋਂ ਦੇ ਸਾਰੇ ਤੂੰ ਭਕਸ਼ਣ ਕਰ ਜਾਣੇ ਨੇ, ਭਾਵ ਕੇ ਖਾ ਜਾਣੇ ਨੇ, ਖੇਤੀਆਂ ਨੂੰ ਖਾਇਆ ਕਰੇ। ਆਛੋ ਦੇਸ਼ ਕਰੈ ਗੁਜ਼ਰਾਨਾ ਸੁਣੈ ਤੋਰ ਹਿਤ ਕੀਨ ਬਖਾਨਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਚੰਗਾ ਇਲਾਕਾ ਹੈ, ਤੇਰਾ ਗੁਜ਼ਾਰਾ ਵਧੀਆ ਚੱਲੇਗਾ, ਸੁਣ ਤੇਰੇ ਹਿੱਤ ਨੂੰ ਜਾਣ ਕੇ ਅਸੀਂ ਤੈਨੂੰ ਜਗ੍ਹਾ ਦੱਸੀ। ਪ੍ਰਥਮ ਬਾਸ ਹੋਏ ਤੈ ਤੇਰਾ ਕਿਤਕ ਕਾਲ ਬੀਤੈ ਲਿਹੋ ਹੀਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਤੇ ਤੇਰਾ ਉਥੇ ਵਾਸ ਹੋਵੇਗਾ ਪਰ ਜਦੋਂ ਥੋੜਾ ਚਿਰ ਬਤੀਤ ਹੋ ਜਾਏਗਾ। ਤਹਿ ਆਵੈ ਬਹੁ ਜਾਤ ਤਿਹਾਰੀ ਬਸੈ ਬਠਿੰਡੇ ਕੇ ਜੋ ਮਜਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਵਸਣ ਤੋਂ ਬਾਅਦ ਤੇਰੀ ਜਾਤੀ ਦੇ ਹੋਰ ਵੀ ਜਿਹੜੇ ਬਹੁਤ ਸਾਰੇ ਦੈਂਤ ਨੇ ਉਹ ਵੀ ਉਥੇ ਆਣ ਕੇ ਤੇਰੇ ਕੋਲ ਵਸਣਗੇ ਜਿਹੜੇ ਕਿ ਬਠਿੰਡੇ ਦੇ ਵਿੱਚ ਰਹਿੰਦੇ ਨੇ। ਏਕ ਅੱਖ ਜਿਸ ਕੀ ਬਲਵੰਤਾ ਸੋ ਸੰਮਤ ਕੋ ਬਾਸ ਕਰੰਤਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ 100 ਵਰੇ ਹੋ ਗਏ ਨੇ ਬਠਿੰਡੇ ਦੇ ਵਿੱਚ ਇੱਕ ਦੈਂਤ ਨੂੰ ਰਹਿੰਦਿਆਂ ਜਿਹਦੀ ਇੱਕ ਅੱਖ ਹੈ। ਦੁਰਗ ਤਿਸੈ ਤੇ ਦੇਹ ਨਿਕਾਸੀ ਕਰੈ ਪਠਾਵਣ ਸੋ ਤੁਜ ਪਾਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਲੇ ਦੇ ਵਿੱਚ ਉਹ ਕਾਣਾ ਦਿਓ ਰਹਿੰਦਾ ਹੈ, ਅਸੀਂ ਉਸ ਨੂੰ ਕਿਲੇ ਦੇ ਵਿੱਚੋਂ ਕੱਢ ਕੇ ਇੱਥੇ ਤੇਰੇ ਕੋਲ ਭੇਜ ਦਿਆਂਗੇ। ਹੁਣ ਸਤਿਗੁਰੂ ਤੇਗ ਬਹਾਦਰ ਜੀ ਭਵਿੱਖਤ ਵਾਕ ਹੀ ਕਰ ਰਹੇ ਨੇ ਕਿਉਂਕਿ ਕਾਣੇ ਦਿਓ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੱਢਿਆ ਸੀ। ਸਤਿਗੁਰੂ ਤੇਗ ਬਹਾਦਰ ਜੀ ਇਸ ਤਰ੍ਹਾਂ ਦੇ ਬਚਨ ਕਹਿੰਦੇ ਨੇ। ਬੜ ਕੁਟੰਬ ਕੋਲੇ ਕਰ ਆਵੇ ਬੀਚ ਸਰਹੰਦ ਬਸੈ ਸੁਖ ਪਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਵੱਡੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਉਹ ਕਾਣਾ ਦਿਓ ਵੀ ਇੱਥੇ ਸਰਹੰਦ ਦੇ ਵਿੱਚ ਸੁਖ ਦੇ ਨਾਲ ਤੇਰੇ ਕੋਲ ਆਣ ਕੇ ਵਾਸਾ ਕਰੇਗਾ। ਤਿਸ ਕੇ ਸੰਗ ਮੇਲ ਕਰ ਰਹੋ ਸਭ ਕੇ ਸਹਿਤ ਬਸੋ ਸੁਖ ਲਹੋ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਾਖੋ ਦੈਂਤ ਮੈਂ ਤੈਨੂੰ ਹਦਾਇਤ ਕਰਦਾ ਹਾਂ ਕਿ ਉਹ ਜਿਹੜਾ ਕਾਣਾ ਦਿਓ ਤੇਰੇ ਕੋਲ ਆਵੇਗਾ ਉਹਦੇ ਨਾਲ ਤੂੰ ਮੇਲ ਮਿਲਾਪ ਰੱਖਣਾ ਹੈ, ਲੜਨਾ ਨਹੀਂ ਹੈ, ਝਗੜਨਾ ਨਹੀਂ ਹੈ, ਜੇਕਰ ਮੇਰੇ ਹੁਕਮ ਨੂੰ ਮੰਨੇਗਾ ਤੇ ਫਿਰ ਹਰ ਇੱਕ ਪ੍ਰਕਾਰ ਦੇ ਸੁਖ ਆਉਣਗੇ।
ਇਮ ਕਿਰਪਾਲ ਜਬ ਥਾਨ ਬਿਤਾਇਓ
ਬੰਧਨ ਠਾਣ ਹਿਰਦੈ ਹਰ ਖਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲੂ ਸਤਿਗੁਰੂ ਤੇਗ ਬਹਾਦਰ ਨੇ ਇਸ ਤਰੀਕੇ ਦੇ ਨਾਲ ਜਦੋਂ ਮਾਖੋ ਨੂੰ ਜਗ੍ਹਾ ਦੱਸੀ, ਉਸ ਨੇ ਨਮਸਕਾਰ ਕੀਤੀ ਹੈ ਤੇ ਬੜਾ ਹੀ ਪ੍ਰਸੰਨ ਹੋਇਆ। ਲੇ ਕਰ ਨਿਜ ਕੁਟੰਬ ਕੋ ਸਾਥ, ਸਿਰ ਪਰ ਆਏ ਸਮਾਨੀ ਨਾਥ। ਸਤਿਗੁਰਾਂ ਦੇ ਹੁਕਮ ਨੂੰ ਉਹਨੇ ਆਪਣੇ ਸਿਰ ਮੱਥੇ ਦੇ ਉੱਤੇ ਪ੍ਰਵਾਨ ਕੀਤਾ ਤੇ ਆਪਣੇ ਪਰਿਵਾਰ ਨੂੰ ਨਾਲ ਲਿਆ। ਗਯੋ ਸਿਰਾਂਦ ਬਿਖੈ ਜਹ ਬਾਗ, ਵੱਡੇ ਬ੍ਰਿਛਨ ਕੋ ਕਰ ਅਨੁਰਾਗ। ਕਵੀ ਜੀ ਲਿਖਦੇ ਨੇ ਕਿ ਸਰਹੰਦ ਦੇ ਵਿਚ ਪਹੁੰਚ ਗਿਆ ਹੈ, ਜਿੱਥੇ ਸਰਹੰਦ ਦਾ ਬਹੁਤ ਵੱਡਾ ਬਾਗ ਸੀ, ਜਿੱਥੇ ਬਹੁਤ ਵੱਡੇ ਵੱਡੇ ਰੁੱਖ ਸਨ। ਉਹਨਾਂ ਦਾ ਅਨੁਰਾਗੀ ਹੋ ਕੇ, ਉਹਨਾਂ ਦਾ ਪ੍ਰੇਮੀ ਹੋ ਕੇ ਉਹਨੇ ਉੱਥੇ ਵਾਸਾ ਕੀਤਾ ਹੈ। ਜਗ੍ਹਾ ਚੰਗੀ ਹੈ, ਇਸ ਤੋਂ ਇਲਾਵਾ ਵੱਡੇ ਵੱਡੇ ਰੁੱਖ ਮੇਰੇ ਰਹਿਣ ਦੇ ਵਾਸਤੇ ਮੁਨਾਸਿਬ ਨੇ। ਬਸਿਓ ਭਲੇ ਨਿਜ ਜੀਵਾ ਕਰੇ, ਖੇਤਨ ਕੀ ਸ਼ੈ ਸਭ ਕੀ ਹਰੇ। ਕਵੀ ਜੀ ਲਿਖਦੇ ਨੇ ਕਿ ਚੰਗੇ ਤਰੀਕੇ ਦੇ ਨਾਲ ਉਹਨੇ ਉੱਥੇ ਵਸਣਾ ਸ਼ੁਰੂ ਕੀਤਾ ਹੈ। ਖੇਤਨ ਕੀ ਸ਼ੈ ਸਭ ਕੀ ਹਰੇ, ਭਾਵ ਕੇ ਖੇਤਾਂ ਦੀ ਸ਼ੈ ਸਭ ਕਿਸੇ ਦੀ ਉਹ ਖਾ ਜਾਂਦਾ ਸੀ। ਬਾੜ ਬਟੋਰੈ ਗਾਹ ਬਣਾਵੇ, ਆਨ ਧਰੈ ਕੇ ਪੀਸ ਪਕਾਵੇ। ਕਵੀ ਜੀ ਲਿਖਦੇ ਨੇ ਭਾਵੇਂ ਕੋਈ ਵੱਢ ਕੇ ਇਕੱਠੀ ਕਰਕੇ ਰੱਖਦਾ ਸੀ ਉਹਨੂੰ ਵੀ ਲੈ ਜਾਂਦਾ ਸੀ, ਤੇ ਭਾਵੇਂ ਕੋਈ ਅੰਨ ਪੀ ਕੇ ਰੱਖਦਾ ਸੀ ਉਹਨੂੰ ਵੀ ਲੈ ਜਾਂਦਾ ਸੀ। ਸਤਿਗੁਰ ਹਰ ਪਰਮੇਸ਼ਰ ਨਾਮ, ਕਰੈ ਨ ਕ੍ਰਿਤ ਕਰੈ ਸਭ ਧਾਮ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗੱਲ ਦਾ ਖੁਲਾਸਾ ਕਰਦੇ ਨੇ ਕਿ ਹਰ ਕਿਸੇ ਕਿਸਾਨ ਦੀ ਉਹ ਖੇਤੀ ਨੂੰ ਨਹੀਂ ਸੀ ਲਿਜਾਂਦਾ। ਕਵੀ ਜੀ ਲਿਖਦੇ ਨੇ ਸਤਿਗੁਰ ਹਰ ਪਰਮੇਸ਼ਰ ਨਾਮ, ਕਰੈ ਨ ਕ੍ਰਿਤ ਕਰੈ ਸਭ ਧਾਮ। ਭਾਵ ਕੇ ਜਿਹੜੇ ਸਤਿਗੁਰੂ ਜਾਂ ਪਰਮੇਸ਼ਰ ਦੇ ਨਾਮ ਨੂੰ ਨਹੀਂ ਸਨ ਜਪਦੇ ਤੇ ਜਿਹੜੇ ਮਾੜਾ ਕਰਮ ਕਰਦੇ ਸਨ, ਕੋਈ ਵੀ ਚੰਗਾ ਕਰਮ ਨਹੀਂ ਸਨ ਕਰਦੇ, ਇਹ ਉਹਨਾਂ ਦੀਆਂ ਖੇਤੀਆਂ ਨੂੰ ਖਾਂਦਾ ਸੀ। ਤਿੰਨ ਤੇ ਵਹਿਰ ਕੇ ਘਰ ਮੈਂ ਹੋਏ, ਸ਼ੈ ਅਨਾਜ ਕੀ ਕਾਢੈ ਸੋਏ। ਉਹਨਾਂ ਦੇ ਘਰਾਂ ਦੇ ਵਿੱਚੋਂ ਜਾਂ ਬਾਹਰੋਂ ਹੀ ਉਹਨਾਂ ਦੀਆਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਚੁਰਾ ਲੈਂਦਾ ਸੀ, ਉਹਨਾਂ ਦਾ ਅਨਾਜ ਰਹਿਣ ਨਹੀਂ ਸੀ ਦਿੰਦਾ, ਉਹ ਖਾ ਜਾਂਦਾ ਸੀ। ਕਹੂੰ ਚੌਥਾਈ ਕਹੂੰ ਤਿਹਾਈ, ਕਿਤ ਤੇ ਅਰਧ ਲੇਤ ਸੋ ਖਾਈ। ਕਿਸੇ ਦੀ ਖੇਤੀ ਦਾ ਚੌਥਾ ਹਿੱਸਾ, ਕਿਸੇ ਦੀ ਖੇਤੀ ਦਾ ਤੀਜਾ ਹਿੱਸਾ ਤੇ ਕਿਸੇ ਦੀ ਖੇਤੀ ਦਾ ਅੱਧ ਉਹ ਖਾ ਲੈਂਦਾ ਸੀ।
ਅਚਵਣ ਲਗ ਜੋ ਹਰ ਗੁਰ ਨਾਮੂ, ਸਿਮਰ ਨਹੀਂ ਪਰਵੇਸ਼ੈ ਤਿਸ ਧਾਮੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛਕਣ ਤੋਂ ਪਹਿਲਾਂ ਜਿਹੜਾ ਵੀ ਕੋਈ ਮਨੁੱਖ ਸਤਿਗੁਰੂ ਦੇ ਨਾਮ ਨੂੰ ਜਾਂ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਦਾ ਸੀ, ਨਹੀਂ ਪਰਵੇਸ਼ੈ ਤਿਸਕੇ ਧਾਮੂ, ਉਸ ਦੇ ਘਰ ਦੇ ਵਿਚ ਇਹ ਪ੍ਰਵੇਸ਼ ਹੀ ਨਹੀਂ ਸੀ ਕਰਦਾ।
ਇਮ ਮਾਖੋ ਜਬ ਗੁਰੂ ਨਿਕਾਰਾ, ਸੁਪਤ ਜਥਾ ਸੁਖ ਭਈ ਸਕਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਾਖੋ ਦੈਂਤ ਨੂੰ ਅਨੰਦਪੁਰ ਨਗਰੀ ਦੇ ਵਿਚੋਂ ਕੱਢਿਆ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ। ਇਨ੍ਹਾਂ ਦੈਂਤਾਂ ਦੇ ਬਾਰੇ ਜਾਂ ਜੋ ਵੀ ਦੈਂਤ ਨੇ ਉਹਨਾਂ ਦੇ ਬਾਰੇ ਸੰਪਾਦਕ ਜੀ 2-4 ਸਤਰਾਂ ਲਿਖਦੇ ਨੇ, ਮੈਂ ਸਾਧ ਸੰਗਤ ਦੇ ਸਨਮੁਖ ਉਹ ਸਤਰਾਂ ਪੜਾਂਗਾ।
ਅਤ ਪਾਪੀ ਤੇ ਦੁਰਾਤਮਾ ਲੋਕਾਂ ਦੇ ਰੂਹ, ਮਰ ਕੇ ਧਰਤੀ ਪਰ ਹੀ ਆਪਣੀਆਂ ਵਾਸ਼ਨਾਵਾਂ ਤ੍ਰਿਸ਼ਨਾਵਾਂ ਕੋ ਕਰਮਾਂ ਦੇ ਅੰਧਕਾਰ ਦੇ ਵਿਚ ਫਿਰਦੇ ਹੁਣ ਪੱਛਮ ਦੇ ਸਪਿਰਚੁਅਲਿਜ਼ਮ ਦੇ ਗਿਆਤਾ ਪੁਰਸ਼ਾਂ ਨੇ ਵੀ ਮੰਨੇ ਤੇ ਸਹੀ ਕੀਤੇ ਹਨ, ਖਾਸ ਜਗ੍ਹਾ ਤੇ ਉਹਨਾਂ ਦੇ ਵਸੇਬੇ ਵੀ ਮੰਨੇ ਹਨ। ਇਸੇ ਪ੍ਰਕਾਰ ਦੀ ਕੋਈ ਦੁਰਾਤਮਾ ਇੱਥੇ ਹੋਣੀ ਹੈ। ਇਹ ਆਤਮ ਵਿਦਿਆ ਦਾ ਅਸੂਲ ਹੈ ਕਿ ਪਰਮੇਸ਼ਰ ਦੇ ਨਾਮ ਦੇ ਪ੍ਰਭਾਵ ਦੇ ਅੱਗੇ ਇਹ ਅਵਗਤ ਰੂਹਾਂ ਠਹਿਰ ਨਹੀਂ ਸਕਦੀਆਂ। ਹੁਣ ਸੰਪਾਦਕ ਜੀ ਕਹਿਣ ਦਾ ਯਤਨ ਕਰਦੇ ਨੇ ਕਿ ਜਿਹੜੇ ਪੱਛਮੀ ਲੋਕ ਨੇ, ਜਿਹੜੇ ਵਿਗਿਆਨੀ ਨੇ, ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਵਿਗਿਆਨ ਦੇ ਵਿਚ ਅਗਾਂਹ ਵਧੂ ਦੱਸਦੇ ਨੇ, ਉਹ ਵੀ ਇਸ ਚੀਜ਼ ਨੂੰ ਮੰਨਦੇ ਨੇ ਕਿ ਕੋਈ ਐਸੀਆਂ ਮਾੜੀਆਂ ਰੂਹਾਂ ਹੁੰਦੀਆਂ ਨੇ ਜਿਹੜੀਆਂ ਕਿ ਵਸਦੀਆਂ ਨੇ, ਉਹਨਾਂ ਦੇ ਵਸੇਬੇ ਦੀਆਂ ਜਗ੍ਹਾ ਵੀ ਮੰਨੀਆਂ ਜਾਂਦੀਆਂ ਨੇ। ਸਪਿਰਿਚੁਅਲਿਜ਼ਮ ਅੰਗਰੇਜ਼ੀ ਦੇ ਵਿੱਚ ਇਸ ਨੂੰ ਆਖਿਆ ਜਾਂਦਾ ਹੈ। ਅੰਗਰੇਜ਼ ਲੋਕ ਜਿਹੜੇ ਸਾਨੂੰ ਪਛੜੇ ਦੱਸਦੇ ਨੇ ਕਿ ਅਸੀਂ ਬੜੇ ਅਗਾਂਹ ਵਧੂ ਆ, ਇਹ ਲੋਕ ਪਛੜੇ ਹੋਏ ਨੇ, ਉਹਨਾਂ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਐਸਾ ਹੁੰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਹ ਦੈਂਤ ਨੂੰ ਸਤਿਗੁਰੂ ਤੇਗ ਬਹਾਦਰ ਨੇ ਇਸ ਤਰ੍ਹਾਂ ਕੱਢਿਆ, ਸੁਪਤ ਜਥਾ ਸੁਖ ਭਈ ਸਕਾਰਾ। ਫਿਰ ਸਤਿਗੁਰੂ ਤੇਗ ਬਹਾਦਰ ਜੀ ਆਰਾਮ ਦੇ ਨਾਲ ਬਿਰਾਜੇ ਤੇ ਫੇਰ ਸਵੇਰ ਹੋ ਗਈ। ਸੋਚ ਸ਼ਨਾਨ ਕੀਨ ਪ੍ਰਭ ਬੈਸੇ, ਪੁਰ ਕੀ ਕਾਰ ਕਰਾਵੇ ਤੈਸੇ। ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਹੈ ਤੇ ਫੇਰ ਸਤਿਗੁਰੂ ਜੀ ਬੈਠ ਗਏ ਨੇ। ਪੁਰੀ ਦਾ ਰਹਿੰਦਾ ਜਿਹੜਾ ਕੰਮ ਸੀ ਨਗਰੀ ਦਾ, ਉਹਨੂੰ ਕਰਾਉਣ ਲੱਗੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸ੍ਰੀ ਗੁਰ ਹਰਿ ਗੋਬਿੰਦ ਕੇ ਨੰਦਨ, ਜੋ ਹੈ ਬੰਧਨ ਜੋਗ, ਤੇਗ ਬਹਾਦਰ ਧਰਮ ਤੁਰ, ਸਦਾ ਰਹਿ ਬ੍ਰਿਤ ਜੋਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ, ਜਿਹੜੇ ਕਿ ਬੰਦਨਾ ਕਰਨ ਦੇ ਯੋਗ ਨੇ, ਜਿਨ੍ਹਾਂ ਦਾ ਨਾਮ ਤੇਗ ਬਹਾਦਰ ਹੈ, ਉਹ ਧਰਮ ਦੀ ਤੁਜਾ ਨੇ ਔਰ ਉਹਨਾਂ ਦੀ ਬ੍ਰਿਤੀ ਹੈ ਯੋਗ ਵਾਲੀ। ਕਹਿਣ ਤੋਂ ਭਾਵ ਹੈ ਕਿ ਨੌਵੇਂ ਸਤਿਗੁਰੂ ਜੀ ਧਰਮਾਤਮਾ ਧਰਮ ਦਾ ਆਸਰਾ ਨੇ ਤੇ ਪ੍ਰਮਾਤਮਾ ਦੇ ਵਿੱਚ ਉਹਨਾਂ ਦੀ ਬ੍ਰਿਤੀ ਹਮੇਸ਼ਾ ਜੁੜੀ ਰਹਿੰਦੀ। ਮੰਦਰ ਸੁੰਦਰ ਹੇਤ ਕਰਾਵਨ, ਸ੍ਰੀ ਗੁਰ ਸ਼ਿਲਪੀ ਕਰੇ ਆਵਾਹਨ। ਹੁਣ ਮੰਦਰ ਤੇ ਬਣ ਗਏ ਨੇ, ਭਾਵ ਕੇ ਘਰ ਤੇ ਬਣ ਗਏ ਨੇ, ਪਰ ਉਹਨਾਂ ਨੂੰ ਦਰਵਾਜੇ ਜਾਂ ਚੁਗਾਠਾਂ ਆਦਿਕ ਲੱਕੜੀ ਦਾ ਕੰਮ ਉਹਨਾਂ ਦੇ ਵਿੱਚ ਨਹੀਂ ਹੋਇਆ। ਕਵੀ ਜੀ ਲਿਖਦੇ ਨੇ ਕਿ ਮੰਦਰਾਂ ਨੂੰ ਸੁੰਦਰ ਬਣਾਉਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਦਸਤਕਾਰੀ ਵਾਲੇ ਕਾਰੀਗਰਾਂ ਨੂੰ ਬੁਲਾਇਆ। ਬ੍ਰਿੰਦ ਮਜੂਰ ਬਲਾਏ ਲਗਾਏ, ਧਰਮ ਸਾਲ ਕੀ ਬਿਉਂਤ ਬਣਾਏ। ਬਹੁਤੇ ਸਾਰੇ ਕਾਰੀਗਰਾਂ ਨੂੰ ਤੇ ਮਜ਼ਦੂਰਾਂ ਨੂੰ ਬੁਲਾ ਕੇ ਫਿਰ ਜਿਹੜੀ ਧਰਮਸ਼ਾਲਾ ਬਣਾਈ ਸੀ ਉਹਦੀ ਉਹਨਾਂ ਨੇ ਸਾਰਿਆਂ ਨੇ ਬਣਾਉਤ ਬਣਾਈ। ਅਦਾਰ ਬਿਲੰਦ ਸੁਗੰਧਤ ਬ੍ਰਿੰਦ, ਨਾਨਾ ਚਿਤਰਤ ਬਣ ਅਰ ਬਿੰਦ। ਸੁਗਰਨ ਘਰ 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 ਦੁਆਰਾ, ਕਰੀ ਸੁਹਾਵਣ ਅਨੇਕ ਪ੍ਰਕਾਰਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਗੜ ਕਾਰੀਗਰਾਂ ਨੇ ਘੜ ਘੜ ਕੇ ਘਰਾਂ ਘਰਾਂ ਦੇ ਦਰਵਾਜਿਆਂ ਨੂੰ ਤਿਆਰ ਕੀਤਾ ਹੈ, ਭਾਵ ਕੇ ਕਾਰੀਗਰਾਂ ਨੇ ਲੱਕੜੀਆਂ ਘੜ ਕੇ ਚਿੱਤਰਕਾਰੀ ਵਾਲੀਆਂ ਬਣਾ ਕੇ ਦਰਾਂ ਦੇ ਬੂਹੇ ਬਣਾ ਕੇ ਧਰਮਸ਼ਾਲਾ ਨੂੰ ਬੜਾ ਸਜਾਇਆ। ਚਾਰ ਚੌਕ ਚੌਕੋਣ ਆਕਾਰ, ਰਚਿਓ ਫਰਸ਼ੀ ਅਤੇ ਉਤਦਰ ਬਾਰ। ਚਕੋਣੇ ਆਕਾਰ ਦਾ ਵਿਚਕਾਰ ਉਸ ਧਰਮਸ਼ਾਲਾ ਦੇ ਫਰਸ਼ ਦਰਬਾਰ ਬਣਾਇਆ ਗਿਆ। ਰੁੱਤ ਖਸ਼ਟਣ ਮੈਂ ਸਭ ਸੁਖਦਾਇਕ, ਸੁੰਦਰ ਬਣਿਓ ਦੇਖ ਬੇ ਲਾਇਕ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛਿਆਂ ਹੀ ਰੁੱਤਾਂ ਦੇ ਵਿੱਚ ਜਿਹੜਾ ਸੁਖ ਦੇਣ ਵਾਲਾ ਮਕਾਨ ਹੋਵੇ, ਐਸੀ ਧਰਮਸ਼ਾਲਾ ਉਹ ਸੁੰਦਰ ਬਣਾਈ ਗਈ ਹੈ ਜਿੱਥੇ ਸਾਧ ਸੰਗਤ ਦਾ ਇਕੱਠ ਹੋਣਾ ਸੀ। ਕਵੀ ਜੀ ਲਿਖਦੇ ਨੇ ਦੇਖ ਵੀ ਲਾਇਕ, ਭਾਵ ਕੇ ਵੇਖਣ ਦੇ ਲਾਇਕ ਹੀ ਸੀ ਉਹ ਧਰਮਸ਼ਾਲਾ। ਇੱਕ ਧਰਮਸਾਲ ਬਦੇਸ਼ਣ ਹੇਤ, ਇੱਕ ਰਹਿ ਬੇ ਹਿਤ ਬਣੇ ਨਕੇਤ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਇੱਕ ਹੋਰ ਵੀ ਬਹੁਤ ਵੱਡੀ ਧਰਮਸ਼ਾਲਾ ਬਣਵਾਈ ਗਈ ਹੈ। ਇਹ ਧਰਮਸ਼ਾਲਾ ਸਤਸੰਗ ਦੇ ਵਾਸਤੇ, ਕਵੀ ਜੀ ਲਿਖਦੇ ਨੇ, ਨਹੀਂ ਬਣਾਈ, ਵਿਦੇਸ਼ਣ ਹੇਤ, ਭਾਵ ਕੇ ਵਿਦੇਸ਼ੀਆਂ ਦੇ ਵਾਸਤੇ ਇਹ ਬਣਾਈ ਹੈ ਜਿਹੜੇ ਬਾਹਰੋਂ ਆਣ ਕੇ ਉਥੇ ਰਹਿਣ। ਏਕ ਪੀਰ ਕਿਤ ਗਮਨ ਤਾਈ, ਥਾਲੇ ਆਨੰਦਪੁਰ ਪਹੁੰਚੋ ਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਸਮੇਂ ਦੀ ਵਾਰਤਾ ਹੈ, ਕੋਈ ਪੀਰ ਕਿਤੇ ਜਾ ਰਿਹਾ ਸੀ, ਰਸਤੇ ਦੇ ਵਿੱਚ ਉਸਨੇ ਅਨੰਦਪੁਰ ਨਗਰੀ ਨੂੰ ਦੇਖਿਆ ਤੇ ਨਗਰੀ ਦੇ ਵਿੱਚ ਉਹ ਪੀਰ ਆ ਗਿਆ। ਚਿੰਤੀ ਲੱਗੀ ਦੇਖ ਕਰ ਸੋਏ, ਰਚਨਾ ਰੁਚਿਰ ਬਾਜ਼ਾਰ ਨ ਜੋਏ। ਉਸ ਪੀਰ ਨੇ ਆਣ ਕੇ ਦੇਖਿਆ ਹੈ ਕਿ ਬਹੁਤ ਸਾਰੀ ਚਿਨਾਈ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਬਹੁਤੀ ਸਾਰੀ ਜਿਹੜੀ ਪੁਰੀ ਦੀ ਰਚਨਾ ਹੈ ਉਹ ਸੁੰਦਰ ਬਣ ਗਈ ਹੈ, ਗਲੀਆਂ ਬਾਜ਼ਾਰ ਰਚੇ ਗਏ ਨੇ।
ਕਿਨਹੁ ਕੀਨ ਇਹ ਪੁੱਛਤ ਪਇਓ,
ਸੁਣਤ ਸ਼ਿਲਪੀਅਨ ਉਤਰ ਦਇਓ। ਉਹ ਜਿਹੜੇ ਕਾਰੀਗਰ ਲੱਗੇ ਹੋਏ ਸਨ ਉਹਨਾਂ ਨੂੰ ਪੀਰ ਨੇ ਸਵਾਲ ਕੀਤਾ ਕਿ ਨਗਰੀ ਕਿੰਨੇ ਬਣਾਈ ਹੈ, ਔਰ ਉਹਨਾਂ ਨੇ ਫਿਰ ਅੱਗੋਂ ਜਵਾਬ ਦਿੱਤਾ, ਕਹਿੰਦੇ ਨੇ ਸ੍ਰੀ ਗੁਰ ਹਰਗੋਬਿੰਦ ਕੁਲ ਚੰਦ ਤਿਨਕੇ ਤੇਗ ਬਹਾਦਰ ਨੰਦ। ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬਹੁਤ ਮਸ਼ਹੂਰ ਤੇ ਆਪਣੇ ਕੁਲ ਦੇ ਚੰਦਰਮਾ ਵੱਤ ਹੋਏ ਹਨ, ਉਹਨਾਂ ਦੇ ਪੁੱਤਰ ਨੇ ਜਿਨ੍ਹਾਂ ਦਾ ਨਾਮ ਹੈ ਤੇਗ ਬਹਾਦਰ। ਬੈਠੈ ਬਿਦਤ ਅਬੇ ਗੁਰ ਗਾਦੀ, ਭਾਰੇ ਬਿਰਾਗ ਗਿਆਨ ਲਾਦੀ। ਉਸ ਕਾਰੀਗਰ ਨੇ ਦੱਸਿਆ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣ ਗੁਰਿਆਈ ਦੇ ਉੱਤੇ ਬਿਰਾਜਮਾਨ ਨੇ, ਭਰੇ ਗਿਆਨ ਵਿਰਾਗ ਅਹਿਲਾਦੇ। ਕਹਿੰਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਗਿਆਨ ਦੇ ਨਾਲ ਤੇ ਵਿਰਾਗ ਦੇ ਨਾਲ ਭਰੇ ਹੋਏ ਨੇ। ਤੈਨੂੰ ਕਰਾਏ ਇਹ ਬਰ ਮੰਦਰ, ਬਾਂਚਤ ਪੁਰਬ ਸਾਹਿਬੋ ਸੁੰਦਰ। ਕਾਰੀਗਰ ਨੇ ਉਸ ਪੀਰ ਨੂੰ ਦੱਸਿਆ ਹੈ ਕਿ ਉਹਨਾਂ ਨੇ ਭਾਵ ਕੇ ਤੇਗ ਬਹਾਦਰ ਜੀ ਨੇ ਇਸ ਨਗਰੀ ਦਾ ਨਿਰਮਾਣ ਕਰਵਾਇਆ ਹੈ, ਇਹ ਜਿੰਨੇ ਵੀ ਮੰਦਰ ਤੇ ਮਕਾਨ ਤੂੰ ਦੇਖ ਰਿਹਾ ਹੈ ਇਹ ਉਹਨਾਂ ਨੇ ਹੀ ਸੁੰਦਰ ਤਿਆਰ ਕਰਵਾਏ। ਸੁਣਤ ਪੀਰ ਨੇ ਤਰਕ ਵਿਚਾਰੀ, ਕਰਨ ਕਹਿਣ ਗੁਰ ਬਿਖਮ ਨਿਹਾਰੀ। ਜਦੋਂ ਕਾਰੀਗਰ ਨੇ ਪੀਰ ਨੂੰ ਇਸ ਤਰ੍ਹਾਂ ਦਾ ਜਵਾਬ ਦਿੱਤਾ ਤੇ ਸੁਣ ਕੇ ਪੀਰ ਦੇ ਮਨ ਦੇ ਵਿੱਚ ਤਰਕ ਪੈਦਾ ਹੋ ਗਿਆ। ਕਰਨ ਕਹਿਣ ਗੁਰ ਬਿਖਮ ਨਿਹਾਰੀ, ਕਿਉਂਕਿ ਜੋ ਗੱਲ ਕਾਰੀਗਰ ਨੇ ਆਖੀ ਹੈ ਉਹ ਦੋਵੇਂ ਗੱਲਾਂ ਜੁੜ ਨਹੀਂ ਸਕਦੀਆਂ, ਕਿਉਂਕਿ ਉਹਨੇ ਆਖਿਆ ਵਿਰਾਗ ਗਿਆਨ ਅਹਿਲਾਦੇ, ਭਾਵ ਕਿ ਸਤਿਗੁਰੂ ਜੀ ਵੈਰਾਗੀ ਵੀ ਨੇ, ਵਿਰਾਗ ਵੀ ਹੈ ਔਰ ਉਹਨਾਂ ਦੇ ਵਿੱਚ ਗਿਆਨ ਵੀ ਹੈ। ਇਹ ਗੱਲ ਸੁਣ ਕੇ ਪੀਰ ਦੇ ਮਨ ਦੇ ਵਿੱਚ ਤਰਕ ਪੈਦਾ ਹੋਇਆ ਕਿ ਇਹ ਦੋ ਗੱਲਾਂ ਕਿਵੇਂ ਹੋ ਸਕਦੀਆਂ ਨੇ, ਇਸ ਗੱਲ ਦੇ ਵਿੱਚ ਜ਼ਰਾ ਫਰਕ ਹੈ। ਜੇ ਵੈਰਾਗ ਹੋਤ ਔਰ ਮਾਹੀ, ਇਤੋ ਆਰੰਭ ਕਰਤ ਕਿਮ ਨਾਹੀ। ਮਨ ਦੇ ਵਿੱਚ ਸੋਚਣ ਲੱਗਾ ਪੀਰ ਕਿ ਜੇਕਰ ਇਹਨਾਂ ਦੇ ਹਿਰਦੇ ਦੇ ਵਿੱਚ ਵੈਰਾਗ ਹੋਵੇ ਤੇ ਇੰਨੀ ਜ਼ਿਆਦਾ ਰਚਨਾ ਕਰਨ ਦੀ ਕੀ ਲੋੜ ਹੈ, ਕਿਉਂਕਿ ਵਿਰਾਗ ਮਾਣ ਤੇ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦਾ, ਉਹਨੂੰ ਕੀ ਲੋੜ ਹੈ ਇੰਨੇ ਵਧੀਆ ਮਕਾਨ ਬਣਾਉਣ ਦੀ ਤੇ ਸੁੰਦਰ ਨਗਰੀ ਰਚਨ ਦੀ। ਇੱਕ ਸਰੀਰ ਨਿਰਬਾਹ ਵਿਚਾਰ, ਜਿਸ ਕਿਦ ਬਿਦ ਕਰ ਕਾਲ ਗੁਜ਼ਾਰੈ। ਉਹ ਪੀਰ ਸੋਚਦਾ ਹੈ ਕਿ ਜਿਹੜੇ ਵਿਰਾਗੀ ਪੁਰਸ਼ ਹੁੰਦੇ ਨੇ ਉਹ ਆਪਣੇ ਸਰੀਰ ਦਾ ਨਿਰਵਾਹ ਹੀ ਥੋੜਾ ਬਹੁਤਾ ਵਿਚਾਰਦੇ ਨੇ, ਜਿਵੇਂ ਨਾ ਕਿਵੇਂ ਉਹ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਇਸੇ ਤਰ੍ਹਾਂ ਬਤੀਤ ਕਰਦੇ ਨੇ, ਕੋਈ ਲੰਮੇ ਝਮੇਲੇ ਦੇ ਵਿੱਚ ਵਿਰਾਗੀ ਨਹੀਂ ਪੈਂਦੇ। ਪੁਣ ਹਿੰਦੂਆਂ ਕੋ ਗੁਰੂ ਕਹਾਵੇ, ਕਿਵ ਨਿਜ ਸਿੱਖਿਆਣ ਕੋ ਸੋ ਤਰਾਵੇ। ਇਸ ਤੋਂ ਇਲਾਵਾ ਪੀਰ ਦੇ ਮਨ ਦੇ ਵਿੱਚ ਇਹ ਵੀ ਸ਼ੰਕਾ ਪੈਦਾ ਹੋਇਆ ਕਿ ਆਪਣੇ ਆਪ ਨੂੰ ਇਹ ਹਿੰਦੂਆਂ ਦੇ ਗੁਰੂ ਕਹਾਉਂਦੇ ਨੇ, ਕਿਵੇਂ ਜੇ ਸਿੱਖਣ ਕੋ ਸੋ ਤਰਾਵੇਂ, ਆਪਣੇ ਸਿੱਖਾਂ ਨੂੰ ਇਹ ਕਿਸ ਤਰੀਕੇ ਦੇ ਨਾਲ ਇਸ ਦੁਨੀਆਂ ਦੇ ਸਾਗਰ ਤੋਂ ਪਾਰ ਕਰਨਗੇ। ਇਮ ਮਨ ਠਾਣ ਬਖਾਨਿਓ ਤੀਰ, ਸ਼ਿਲਪੀ ਸੁਣੋ ਹੋ ਤੁਮ ਤੀਰ। ਪੀਰ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਤੇ ਫਿਰ ਧੀਰਜ ਵਾਲਾ ਉਹ ਪੀਰ ਬੋਲਿਆ, ਕਹਿੰਦਾ ਸ਼ਿਲਪੀ ਸੁਣੋ ਹੋ ਤੁਮ ਤੀਰ। ਕਾਰੀਗਰ ਨੂੰ ਕਹਿੰਦਾ ਕਿ ਲਾਗੇ ਹੋ ਕੇ ਮੇਰੀ ਜਰਾ ਗੱਲ ਸੁਣ। ਗੁਰੂ ਸਮੀਪ ਜਾਏ ਬੋ ਜਬੈ, ਇਹੋ ਸੰਦੇਸ਼ਾ ਪਾਖੋ ਤਬੈ। ਕਾਰੀਗਰ ਨੂੰ ਲਾਗੇ ਬੁਲਾ ਕੇ ਪੀਰ ਕਹਿੰਦਾ ਹੈ ਕਿ ਜਦੋਂ ਤੂੰ ਆਪਣੇ ਸਤਿਗੁਰੂ ਦੇ ਕੋਲ ਜਾਵੇਗਾ, ਭਾਵ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਦੇ ਕੋਲ ਜਾਵੇਗਾ ਤੇ ਮੇਰੇ ਵੱਲੋਂ ਇੱਕ ਉਹਨਾਂ ਨੂੰ ਸੰਦੇਸ਼ਾ ਦੇ ਦੇ। ਇਮ ਪਰ ਵਿਰਤ ਮੈਂ ਰਿਦਾ ਤੁਮਾਰੋ, ਗਣ ਸੇਵਕ ਕਿਮ ਪਾਰ ਉਤਾਰੋ। ਪੀਰ ਕਹਿੰਦਾ ਕਿ ਸੰਦੇਸ਼ਾ ਮੇਰਾ ਇਹ ਹੈ ਕਿ ਸਤਿਗੁਰੂ ਜੀ ਨੂੰ ਆਖੀ ਕਿ ਤੁਹਾਡਾ ਜਿਹੜਾ ਮਨ ਹੈ ਨਾ ਉਹ ਪ੍ਰਵਿਰਤੀ ਦੇ ਵਿੱਚ ਹੈ, ਭਾਵ ਕਿ ਮਨ ਦੇ ਮਗਰ ਲੱਗ ਕੇ ਤੁਸੀਂ ਇਸ ਤਰ੍ਹਾਂ ਦੀ ਰਚਨਾ ਕੀਤੀ ਹੈ, ਤੁਸੀਂ ਪ੍ਰਵਿਰਤੀ ਦੇ ਵਿੱਚ ਲੱਗੇ ਹੋਏ ਹੋ। ਗਣ ਸੇਵਕ ਕਿਮ ਪਾਰ ਉਤਾਰੋ, ਸੰਦੇਸ਼ਾ ਦੇ ਦੇ ਵੀ ਮੇਰਾ ਕਿ ਆਪਣੇ ਸੇਵਕਾਂ ਨੂੰ ਤੁਸੀਂ ਕਿਸ ਤਰ੍ਹਾਂ ਪਾਰ ਉਤਾਰੋਗੇ। ਏਵ ਪ੍ਰਸ਼ਨ ਕਾਰੀ ਉੱਤਰ ਲੀਜੋ, ਹਟ ਆਵੋ ਮੈਂ ਤਬ ਤੁਮ ਦੀਜੋ। ਕਹਿੰਦਾ ਹੈ ਕਿ ਇਸ ਤਰ੍ਹਾਂ ਦਾ ਪ੍ਰਸ਼ਨ ਕਰਕੇ ਤੂੰ ਉੱਤਰ ਉਹਨਾਂ ਤੋਂ ਲੈ ਲੈਣਾ ਹੈ ਤੇ ਜਦੋਂ ਮੈਂ ਹਟ ਕੇ ਕੱਲ ਨੂੰ ਵਾਪਸ ਆਵਾਂਗਾ ਤੇ ਜੋ ਤੈਨੂੰ ਉੱਤਰ ਦਿੱਤਾ ਹੋਵੇਗਾ ਉਹ ਤੂੰ ਮੈਨੂੰ ਕੱਲ ਨੂੰ ਕਹਿ ਦੇ। ਇਮ ਕਹਿ ਚੱਲਿਓ ਗਇਓ ਜਿਤ ਜਾਨ ਸ਼ਿਲਪੀ ਕਰੀ ਕਾਰ ਤਿਸ ਥਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਗੱਲ ਕਹਿ ਕੇ ਉਸ ਪੀਰ ਨੇ ਜਿੱਥੇ ਜਾਣਾ ਸੀ ਉੱਥੇ ਚਲਿਆ ਗਿਆ ਤੇ ਜਿਹੜਾ ਉਹ ਕਾਰੀਗਰ ਸੀ ਉਹ ਵੀ ਆਪਣੇ ਕੰਮ ਦੇ ਵਿੱਚ ਜੁਟ ਗਿਆ। ਗੋਰ ਟਿਗ ਸੰਧਿਆ ਕੋਈ ਉੱਠ ਗਇਓ ਹਿਰਦੈ ਸੰਦੇਸ਼ਾ ਸਿਮਰਤ ਪਾਇਓ। ਜਦੋਂ ਉਸ ਕਾਰੀਗਰ ਨੇ ਸ਼ਾਮਾਂ ਨੂੰ ਛੁੱਟੀ ਕੀਤੀ ਕੰਮ ਦੀ ਸਮਾਪਤੀ ਕੀਤੀ ਤੇ ਸ਼ਾਮਾਂ ਦੇ ਵੇਲੇ ਉਹ ਜਦੋਂ ਸਤਿਗੁਰੂ ਤੇਗ ਬਹਾਦਰ ਦੇ ਕੋਲ ਗਿਆ ਹਿਰਦੈ ਸੰਦੇਸ਼ਾ ਸਿਮਰਤ ਪਾਇਓ ਤੇ ਜਿਹੜਾ ਪੀਰ ਨੇ ਸੰਦੇਸ਼ਾ ਦਿੱਤਾ ਸੀ ਸੁਨੇਹਾ ਦਿੱਤਾ ਸੀ ਉਸ ਨੂੰ ਯਾਦ ਕੀਤਾ। ਦਰਸਿਓ ਦਰਸ ਬੰਦ ਨਾ ਠਾਨੀ ਸਮਖ ਖਰੋ ਹੋਏ ਗਿਰਾ ਬਖਾਨੀ। ਆਣ ਕੇ ਕਾਰੀਗਰ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ ਨਮਸਕਾਰ ਕੀਤੀ ਹੈ ਤੇ ਫਿਰ ਸਾਹਮਣੇ ਖੜਾ ਹੋ ਕੇ ਉਸਨੇ ਬੇਨਤੀ ਕੀਤੀ। ਕਹਿੰਦਾ ਜੀ ਏਕ ਪੀਰ ਤੇ ਮਾਰਗ ਜਾਤ ਹਮਸੋ ਪੂਛ ਕਹੀ ਤਿੰਨ ਬਾਤ। ਕਹਿੰਦਾ ਸੱਚੇ ਪਾਤਸ਼ਾਹ ਜਦੋਂ ਅਸੀਂ ਕੰਮ ਦੇ ਵਿੱਚ ਲੱਗੇ ਹੋਏ ਸਾਂ ਉਸ ਵੇਲੇ ਇੱਕ ਪੀਰ ਆਇਆ ਸੀ ਜਿਹੜਾ ਕਿ ਰਸਤੇ ਦੇ ਉੱਤੇ ਜਾ ਰਿਹਾ ਸੀ ਸੱਚੇ ਪਾਤਸ਼ਾਹ ਉਹਨੇ ਮੈਨੂੰ ਇਸ ਤਰ੍ਹਾਂ ਦੀ ਗੱਲ ਆਖੀ। ਇਮ ਪਰ ਬਿਰਤ ਮੈਂ ਜਬ ਗੁਰ ਹੋਵਾ ਕਿਮ ਤਰਬੋ ਸਿੱਖਣ ਕੋ ਜੋਵਾ। ਸੱਚੇ ਪਾਤਸ਼ਾਹ ਉਸ ਪੀਰ ਨੇ ਆਖਿਆ ਕਿ ਗੁਰੂ ਤੇ ਤੁਹਾਡਾ ਪ੍ਰਵਿਰਤੀ ਦੇ ਵਿੱਚ ਲੱਗਿਆ ਹੋਇਆ ਤੇ ਸਿੱਖਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਪਾਰ ਉਤਾਰੇਗਾ। ਇਸ ਕੋ ਉੱਤਰ ਗੁਰੂ ਤੇ ਲੀਜੋ ਹਟ ਹਮ ਆਵੇ ਤਬ ਤੁਮ ਦੀਜੋ। ਕਾਰੀਗਰ ਕਹਿੰਦਾ ਸੱਚੇ ਪਾਤਸ਼ਾਹ ਉਹਨੇ ਵੀ ਆਖਿਆ ਕਿ ਆਪਣੇ ਗੁਰੂ ਤੋਂ ਇਸ ਪ੍ਰਸ਼ਨ ਦਾ ਉੱਤਰ ਤੂੰ ਲੈ ਲੈਣਾ ਹੈ ਤੇ ਜਦੋਂ ਮੈਂ ਕੱਲ ਨੂੰ ਆਵਾਂਗਾ ਉਹ ਤੂੰ ਉੱਤਰ ਮੈਨੂੰ ਸੁਣਾ। ਜਿਉਂ ਰਾਵਰ ਕੀ ਹੋਏ ਰਜਾਏ ਤਿਉਂ ਆਵਤ ਕੋ ਕਹਿ ਬਣਾਏ। ਕਾਰੀਗਰ ਕਹਿੰਦਾ ਸੱਚੇ ਪਾਤਸ਼ਾਹ ਜਿਵੇਂ ਤੁਹਾਡੀ ਰਜ਼ਾ ਹੋਵੇ ਜਿਸ ਤਰ੍ਹਾਂ ਤੁਹਾਡਾ ਹੁਕਮ ਹੋਵੇ ਉਵੇਂ ਹੋਵੇਗਾ। ਸੱਚੇ ਪਾਤਸ਼ਾਹ ਦੱਸੋ ਕਿ ਮੈਂ ਉਸ ਨੂੰ ਜਾ ਕੇ ਕੀ ਜਵਾਬ ਦੇਣਾ। ਸੁਣ ਤਿੰਨ ਤੇ ਸ੍ਰੀ ਗੁਰ ਮੁਸਕਾਨੇ ਕਹਿਓ ਤਬੈ ਇਮ ਕਰੋ ਬਖਾਨੇ। ਗੱਲ ਨੂੰ ਸੁਣ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਮ ਕਰੋ ਬਖਾਨੇ। ਕਾਰੀਗਰ ਨੂੰ ਕਹਿੰਦੇ ਨੇ ਕਿ ਤੂੰ ਉਸ ਨੂੰ ਇੰਜ ਆਖੀ ਹਮਰੇ ਸਾਥ ਚਲੋ ਗੁਰ ਪਾਸ ਜਿਮ ਪੁੱਛੋ ਤਿਮ ਕਰੋ ਪ੍ਰਕਾਸ਼। ਕਹਿੰਦੇ ਨੇ ਜਦੋਂ ਕੱਲ ਆਵੇਗਾ ਤੇ ਤੂੰ ਉਸ ਨੂੰ ਆਖੀ ਕਿ ਮੇਰੇ ਨਾਲ ਹੀ ਚੱਲ ਤੇ ਗੁਰੂ ਤੋਂ ਆਪੇ ਹੀ ਪ੍ਰਸ਼ਨ ਦਾ ਉੱਤਰ ਤੂੰ ਲੈ ਲੈ। ਉੱਤਰ ਚਹਿਤ ਰੂਬਰੋ ਦੀਏ ਇਮ ਕਹਿ ਆਵੋ ਤੇ ਸੰਗ ਲੀਏ। ਸਤਿਗੁਰੂ ਜੀ ਕਾਰੀਗਰ ਨੂੰ ਕਹਿੰਦੇ ਨੇ ਕਿ ਉਸਦੇ ਰੂਬਰੂ ਹੋ ਕੇ ਭਾਵ ਕਿ ਉਹਦੇ ਸਾਹਮਣੇ ਹੀ ਉਹਦੇ ਸਵਾਲ ਦਾ ਅਸੀਂ ਜਵਾਬ ਦੇਵਾਂਗੇ ਇਸ ਤਰ੍ਹਾਂ ਦੀ ਗੱਲ ਕਹਿ ਕੇ ਉਹਨੂੰ ਤੂੰ ਸਾਡੇ ਕੋਲ ਲੈ ਆਵੇਂ। ਸੁਣ ਛਿਲ ਪੀ ਸੋ ਰਹਿਣ ਗੁਜ਼ਾਰੀ ਭਈ ਪ੍ਰਾਂਤ ਲਗ ਕਰਨ ਉਹ ਸਾਰੀ। ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਉਸ ਕਾਰੀਗਰ ਨੇ ਰਾਤ ਨੂੰ ਬਤੀਤ ਕੀਤਾ। ਜਦੋਂ ਹੀ ਅਗਲੀ ਸਵੇਰ ਹੋਈ ਤੇ ਪਹਿਲਾਂ ਵਾਲੀ ਜਗ੍ਹਾ ਤੇ ਆਣ ਕੇ ਕੰਮ ਕਰਨ ਲੱਗਾ। ਕਰੈ ਪ੍ਰਤੀਖਣ ਦੇਖਣ ਪੀਰ ਲੇ ਕਰ ਚਲਵ ਸੰਗ ਗੁਰ ਤੀਰ। ਹੁਣ ਨਾਲੇ ਤੇ ਕਾਰੀਗਰ ਆਪਣਾ ਕੰਮ ਕਰ ਰਿਹਾ ਨਾਲੇ ਉਸ ਪੀਰ ਦੀ ਉਡੀਕ ਕਰ ਰਿਹਾ ਕਿ ਕਦੋਂ ਆਵੇਗਾ। ਸੋਚਦਾ ਹੈ ਮਨ ਦੇ ਵਿੱਚ ਕਿ ਜਦੋਂ ਪੀਰ ਆਵੇਗਾ ਤੇ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਮੈਂ ਸਤਿਗੁਰਾਂ ਦੇ ਕੋਲ ਹੀ ਪੀਰ ਨੂੰ ਲੈ ਕੇ ਜਾਵਾਂਗਾ।
ਇਤਨੇ ਮੈਂ ਆਇਓ ਚੱਲ ਸੋਏ ਮਿਲੇ ਪਰਸ ਪਰ ਹਰਖਤ ਹੋਏ। ਇੰਨੀਆਂ ਗੱਲਾਂ ਅਜੇ ਸੋਚ ਹੀ ਰਿਹਾ ਸੀ ਕਿ ਇੰਨੇ ਚਿਰ ਨੂੰ ਪੀਰ ਉੱਥੇ ਪਹੁੰਚ ਗਿਆ ਹੈ ਪਰਸਪਰ ਇੱਕ ਦੂਜੇ ਦੇ ਨਾਲ ਮਿਲ ਕੇ ਦੋਵੇਂ ਖੁਸ਼ ਹੋਏ। ਬੂਝਿਓ ਮੋਹ ਸੰਦੇਸ਼ਾ ਦੇਹ ਗੁਰਸੋਂ ਕਹਿਓ ਕਿ ਨਾਹੀ ਇਹੋ। ਪੀਰ ਨੇ ਆਉਂਦਿਆਂ ਸਾਰ
ਕਾਰੀਗਰ ਨੂੰ ਸਵਾਲ ਕੀਤਾ ਹੈ ਕਿ ਮੈਂ ਤੈਨੂੰ ਜਿਹੜਾ ਸੰਦੇਸ਼ਾ ਦੇ ਕੇ ਗਿਆ ਸੀ ਕੀ ਤੂੰ ਗੁਰੂ ਨੂੰ ਜਾ ਕੇ ਦਿੱਤਾ ਹੈ ਕਿ ਨਹੀਂ ਦਿੱਤਾ।
ਸ਼ਿਲਪੀ ਸਾਦਰ ਸੁਧ ਸੋ ਬਤਾਈ ਹੁਕਮ ਪਾਇਓ ਲਿਓ ਦਰਸ਼ਨ ਪਾਈ।
ਉਸ ਕਾਰੀਗਰ ਨੇ ਬੜੇ ਸਤਿਕਾਰ ਦੇ ਨਾਲ ਸਾਰਾ ਬਿਆਨ ਕੀਤਾ ਕਿ ਮੈਂ ਅਰਜ ਤੇ ਜ਼ਰੂਰ ਕੀਤੀ ਸੀ ਪਰ ਸਤਿਗੁਰਾਂ ਨੇ ਆਖਿਆ ਕਿ ਮੇਰੇ ਕੋਲ ਲੈ ਕੇ ਆਵੀਂ, ਮੈਂ ਆਪੇ ਹੀ ਉਸ ਨੂੰ ਉਹਦੇ ਸਵਾਲ ਦਾ ਉੱਤਰ ਦਿਆਂਗਾ।
ਸੁਣਤ ਪੀਰ ਨੇ ਹਿਰਦੈ ਵਿਚਾਰਾ ਉੱਤਰ ਉਚਰੇ ਕੌਣ ਪਰ ਕਾਰਾ।
ਕਾਰੀਗਰ ਪੀਰ ਨੂੰ ਕਹਿੰਦਾ ਹੈ ਕਿ ਇਸ ਕਰਕੇ ਤੁਸੀਂ ਮੇਰੇ ਨਾਲ ਚੱਲੋ ਤੇ ਸਤਿਗੁਰਾਂ ਤੋਂ ਜਾ ਕੇ ਆਪਣੇ ਸਵਾਲ ਦਾ ਉੱਤਰ ਲਿਓ। ਸੁਣ ਕੇ ਪੀਰ ਮਨ ਦੇ ਵਿੱਚ ਵਿਚਾਰਨ ਲੱਗਾ ਉੱਤਰ ਉਚਰੇ ਕੌਣ ਪ੍ਰਕਾਰਾ ਕਿ ਕਿਸ ਪ੍ਰਕਾਰ ਦਾ ਮੈਨੂੰ ਉੱਤਰ ਦੇਣਗੇ।
ਚਾਹੀਏ ਸੁਣਿਓ ਮਿਲਨੋ ਬਣ ਆਵੇ ਸਿਫਤ ਖੁਦਾਏ ਪੰਥ ਬਿਦ ਤਾਵੇ।
ਪੀਰ ਮਨ ਦੇ ਵਿੱਚ ਸੋਚਦਾ ਹੈ ਕਿ ਜ਼ਰੂਰ ਹੀ ਐਸੇ ਪੁਰਸ਼ ਨੂੰ ਮਿਲਣਾ ਚਾਹੀਦਾ, ਉਹਦੀ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਖੁਦਾ ਦੀ ਸਿਫਤ ਹੀ ਉਹ ਕਰੇਗਾ।
ਹੋਏ ਗੁਫਤ ਗੋ ਨੀਕੀ ਹੈ ਮਹਾਂਪੁਰਖ ਸੰਗਤ ਸੁਖ ਲਹਿ।
ਪੀਰ ਮਨ ਦੇ ਵਿੱਚ ਵਿਚਾਰਦਾ ਹੈ ਕਿ ਜਦੋਂ ਮੈਂ ਉਹਨਾਂ ਦੇ ਨਾਲ ਮਿਲਾਪ ਕਰਾਂਗਾ ਤੇ ਸਾਡੀ ਗੁਫ਼ਤਗੂ ਹੋਵੇਗੀ, ਭਾਵ ਕਿ ਇੱਕ ਦੂਜੇ ਦੇ ਨਾਲ ਬਚਨ ਵਿਲਾਸ ਹੋਣਗੇ ਤੇ ਚੰਗੀ ਗੱਲ ਹੈ। ਮਹਾਂਪੁਰਖ ਸੰਗਤ ਸੁਖ ਲਹਿ, ਕਿਉਂਕਿ ਗਿਆਨੀ ਸੱਜਣ ਕਹਿੰਦੇ ਨੇ ਕਿ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ।
ਏਵ ਵਿਚਾਰਤ ਗਮਣਿਓ ਸਾਥ ਜੇਠਾਂ ਬੈਠੇ ਗੁਰ ਜਗ ਨਾਥ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਚਾਰ ਕਰਨ ਤੋਂ ਬਾਅਦ ਫਿਰ ਪੀਰ ਤੁਰ ਪਿਆ ਹੈ ਉਸ ਕਾਰੀਗਰ ਦੇ ਨਾਲ, ਉੱਥੇ ਪਹੁੰਚੇ ਨੇ ਜਿੱਥੇ ਕਿ ਭਗਵਾਨ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਸਨ।
ਚੁੱਕਿਓ ਸਲਾਮ ਕੀਨ ਪਾ ਖਰੋ ਖਰੋ ਪਾਏ ਅੰਤਰ ਉਰ ਭਰੋ।
ਜਾ ਕੇ ਪੀਰ ਨੇ ਝੋਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸਲਾਮ ਅਦਾ ਕੀਤੀ। ਖਰੋ ਪਾਏ ਅੰਤਰ ਔਰ ਪਰੋ, ਭਾਵ ਕੇ ਖਰਾ ਪ੍ਰੇਮ ਉਹਦੇ ਮਨ ਦੇ ਵਿੱਚ ਪੈਦਾ ਹੋਇਆ ਤੇ ਸਤਿਗੁਰਾਂ ਦੇ ਅੱਗੇ ਜਾ ਕੇ ਖਲੋ ਗਏ।
ਆਏ ਸਪਾਏ ਅਸੀਨਿਓ ਪੀਰ ਬੂਜਨ ਕੀਨਸ ਗੁਰੂ ਗਹੀਰ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬੈਠਣ ਦਾ ਇਸ਼ਾਰਾ ਕੀਤਾ ਤੇ ਪੀਰ ਸਤਿਗੁਰਾਂ ਦੇ ਲਾਗੇ ਬੈਠ ਗਿਆ। ਜਦੋਂ ਪੀਰ ਬੈਠਿਆ ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਪੀਰ ਨੂੰ ਸਵਾਲ ਕੀਤਾ,
ਕਹਿੰਦੇ ਨੇ ਕੌਣ ਆਹੋ ਤੁਮ ਕਹਾਂ ਬਸੰਤੋ ਕਿਆ ਪੁੱਛਤ ਹੋ ਕਹੋ ਮਤੰਤੋ।
ਸਤਿਗੁਰੂ ਜੀ ਕਹਿੰਦੇ ਨੇ ਪੀਰ ਜੀ ਤੁਸੀਂ ਕੌਣ ਹੋ, ਕਿੱਥੇ ਰਹਿੰਦੇ ਹੋ ਤੇ ਕੀ ਪੁੱਛਦੇ ਹੋ, ਆਪਣਾ ਮਤਾ ਪੇਸ਼ ਕਰੋ।
ਪਾਣਿਓ ਪੀਰ ਨੇ ਸੈਯਦ ਮੈਂ ਹੋ ਰੋਪਰ ਨਗਰੀ ਬਿਖੈ ਬਸੋ ਹੋ।
ਸਤਿਗੁਰਾਂ ਦੇ ਸਵਾਲ ਨੂੰ ਸੁਣ ਕੇ ਪੀਰ ਨੇ ਜਵਾਬ ਦਿੱਤਾ, ਕਹਿੰਦਾ ਜੀ ਮੈਂ ਸੈਯਦ ਹਾਂ ਤੇ ਰੋਪੜ ਨਗਰ ਦੇ ਵਿੱਚ ਰਹਿੰਦਾ।
ਹਮਰੇ ਹੁਤੇ ਮੋਰੀ ਦਇਆ ਗਾਰੀ ਤਿੰਨ ਟਿਗ ਜਾਣ ਹੇਤ ਉਰ ਧਾਰੀ।
ਪੀਰ ਕਹਿੰਦਾ ਕਿ ਮੇਰੇ ਬਹੁਤ ਸਾਰੇ ਜਿਹੜੇ ਮੁਰੀਦ ਨੇ ਇਥੋਂ ਅੱਗੇ ਰਹਿੰਦੇ ਸਨ, ਮੈਂ ਉਹਨਾਂ ਨੂੰ ਮਿਲਣ ਦੇ ਵਾਸਤੇ ਅੱਗੇ ਲੰਘ ਕੇ ਗਿਆ ਸਾਂ।
ਇਤ ਦਿਸ਼ਿਆਵਣ ਭਇਓ ਹਮਾਰਾ ਜਿਸ ਤੇ ਯਾਫਤ ਦਰਸ ਤੁਮਾਰਾ।
ਕਹਿੰਦਾ ਇਸ ਕਾਰਨ ਦੇ ਕਰਕੇ ਮੇਰਾ ਆਉਣਾ ਇਸ ਪਾਸੇ ਹੋਇਆ ਤੇ ਇਸ ਪਾਸੇ ਆਉਣ ਦੇ ਕਾਰਨ ਤੁਹਾਡੇ ਨਾਲ ਯਾਫਤ ਵੀ ਹੋ ਗਈ, ਭਾਵ ਕਿ ਤੁਹਾਡੇ ਨਾਲ ਮਿਲਾਪ ਹੋ ਗਿਆ।
ਤੁਮ ਹਿੰਦਨ ਕੇ ਗੁਰੂ ਕਹਾਵੋ ਭਲੋ ਹੋਣ ਕੋ ਪੰਥ ਬਤਾਵੋ।
ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਆਪਣੇ ਆਪ ਨੂੰ ਹਿੰਦੂਆਂ ਦੇ ਗੁਰੂ ਕਹਾਉਂਦੇ ਹੋ ਤੇ ਭਲਾ ਕਰਨ ਦਾ ਸਾਰਾ ਸੱਚ ਦਾ ਰਸਤਾ ਦੱਸਦੇ ਹੋ।
ਕਹਿੰਦਾ ਇਹ ਮਹਿਲਾਇਤ ਮਹਾ ਉਹ ਸਾਰਨ ਨਿਤ ਪ੍ਰਤੀ ਮਮਤਾ ਅਧਿਕ ਬਿਥਾਰਨ।
ਪਰ ਦੂਸਰੇ ਪਾਸੇ ਕਹਿੰਦਾ ਕਿ ਮਹਿਲ ਤੇ ਮੰਦਰ ਤੁਸੀਂ ਉਸਾਰ ਰਹੇ ਹੋ ਨਿਤ ਪ੍ਰਤੀ, ਇਹਨਾਂ ਦੇ ਵਿੱਚ ਹੀ ਆਪਣੀ ਮਮਤਾ ਨੂੰ ਸਨੇਹ ਨੂੰ ਜੋੜ ਕੇ ਤੁਸੀਂ ਇਸ ਤਰ੍ਹਾਂ ਦਾ ਅਡੰਬਰ ਕਿਉਂ ਕਰ ਰਹੇ ਹੋ। ਇੱਕ ਪਾਸੇ ਖੁਦਾ ਦੇ ਰਸਤੇ ਦੀ ਜਾਣਕਾਰੀ ਦਿੰਦੇ ਹੋ ਤੇ ਦੂਸਰੇ ਪਾਸੇ ਇਸ ਤਰ੍ਹਾਂ ਦੇ ਮਹਿਲ ਤੇ ਮਾੜੀਆਂ ਤੁਸੀਂ ਕਿਉਂ ਉਸਾਰੇ ਹੋ? ਇਸ ਤਰ੍ਹਾਂ ਦਾ ਸਵਾਲ ਆਣ ਕੇ ਉਸ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਕੀਤਾ। ਕਹਿੰਦਾ, ਸੰਤ ਜਨੋ ਕੇ ਨਾਹਣ ਨੀਕੀ ਬੜਤਾ ਜਗ ਕੀ ਜਾਣਤ ਫੇਕੀ। ਕਹਿੰਦਾ, ਪੀਰ ਕੇ ਜਿਹੜੇ ਸੰਤ ਲੋਕ ਹੁੰਦੇ ਨੇ ਉਹਨਾਂ ਦੇ ਵਾਸਤੇ ਇਸ ਤਰ੍ਹਾਂ ਦੇ ਕੰਮ ਕਰਨੇ ਬਿਲਕੁਲ ਵੀ ਲਾਇਕ ਨਹੀਂ ਹਨ। ਬੜਤਾ ਜਗ ਕੀ ਜਾਣਤ ਫੇਕੀ, ਕਿਉਂਕਿ ਦੁਨੀਆਂ ਦੀ ਜਿਹੜੀ ਵਡਿਆਈ ਹੈ ਸੰਤ ਲੋਕ ਉਸ ਨੂੰ ਫਿੱਕੀ ਤੇ ਨਾਸ਼ਵਾਨ ਮੰਨਦੇ ਨੇ, ਪਰ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਇਸ ਤਰ੍ਹਾਂ ਦੀ ਗੱਲ ਉਸ ਨੇ ਕੀਤੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਉਹਦੇ ਸਵਾਲ ਦਾ ਜਵਾਬ ਦੇਣਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਸਿੱਖੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।